ਰਾਮਕਲੀ ਮਹੱਲਾ ਪੰਜਵਾਂ। ਆਤਮ ਰਾਮ ਸਰਬ ਮਹਿ ਪੇਖ, ਪੂਰਨ ਪੂਰ ਰਹਿਆ ਪ੍ਰਭ ਏਕ। ਰਤਨ ਅਮੋਲ ਹਿਰਦੈ ਮਹਿ ਜਾਨ, ਆਪਣੀ ਵਸਤ ਤੂੰ ਆਪ ਪਛਾਣ।
ਆਤਮ ਰਾਮ ਹੈ, ਜੋ ਆਤਮ ਹੀ ਰਾਮ ਹੈ, ਆਤਮਾ ਨੂੰ ਰਾਮ ਪ੍ਰਵਾਨ ਕਰਦਾ, ਆਪਣਾ ਤੇਰਾ ਮੂਲ ਹੀ ਰਾਮ ਹੈ, ਇਹ ਪ੍ਰਵਾਨ ਕਰਨਾ ਬੜਾ ਔਖਾ, ਪ੍ਰਵਾਨ ਨਹੀਂ ਕੀਤਾ ਲੋਕਾਂ ਨੇ, ਕਿਉਂਕਿ ਰਾਮ ਦੀ ਪੂਜਾ ਕਰਦੇ ਨੇ, ਰਾਮ ਕੋਈ ਬਾਹਰ ਮੰਨਦੇ ਨੇ, ਤੇਰੇ ਅੰਦਰ ਹੈ ਰਾਮ, ਇਹ ਮੰਨਿਆ ਹੀ ਨਹੀਂ ਕਿਸੇ ਨੇ। ਅੰਦਰ ਇਹ ਹੈ ਫਿਰ ਕੀ ਹੈ? ਆਤਮ ਹੀ ਰਾਮ ਹੈ, ਤੂੰ ਰਾਮ ਦਾ ਹੀ ਅੰਸ ਹੈ। ਕਹੋ ਕਬੀਰ, ਤੂੰ ਰਾਮ ਕੀ ਅੰਸ, ਤੂੰ ਰਾਮ ਕੀ ਅੰਸ ਹੈ, ਆਤਮ ਹੀ ਤੇਰਾ ਮੂਲ ਹੀ ਰਾਮ ਹੈ, ਤੂੰ ਹੀ ਰਾਮ ਹੈ। ਦੂਏ ਲਫ਼ਜ਼ਾਂ 'ਚ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ, ਔਰ ਆਤਮ ਰਾਮ ਸਰਬ ਮੈਂ ਦੇਖ, ਸਾਰਿਆਂ 'ਚ ਇਹੀ ਦੇਖ, ਤੂੰ ਸਾਰੇ ਹੀ ਰਾਮ ਤੋਂ ਹੀ ਪੈਦਾ ਹੋਏ ਹੋਏ ਨੇ, ਸਾਰਿਆਂ ਦਾ ਆਤਮ ਹੀ, ਸਾਰਿਆਂ ਦਾ ਮੂਲ ਹੀ ਰਾਮ ਹੈ, ਰਾਮ ਦਾ ਅਥੇ ਰਮਿਆ ਹੋਇਆ ਹੁੰਦਾ, ਜਿਹੜਾ ਜੀਵਨ ਦੇ ਵਿੱਚ ਰਮਿਆ ਹੋਇਆ ਉਹੀ ਰਾਮ ਹੈ। ਰਾਮ ਗੁਣਵਾਚਕ ਨੂੰ, ਗੁਣਵਾਚਕ ਨੂੰ ਹੈ ਮੂਲ ਦਾ, ਪੂਰਨ ਪੂਰ ਰਹਿਆ ਪ੍ਰਭ ਏਕ, ਉਹ ਇੱਕੋ ਹੀ ਹੈ ਪ੍ਰਭ ਰਾਮ, ਸਾਰਿਆਂ ਨੂੰ ਪੂਰਾ ਕਰ ਰਿਹਾ ਹੈ, ਸਾਰਿਆਂ ਨੂੰ ਗਿਆਨ ਦੇ ਰਿਹਾ। ਰਤਨ ਅਮੋਲ ਹਿਰਦੇ ਮੈਂ ਜਾਣ, ਉਹ ਅਮੋਲ ਰਤਨ, ਰਤਨ ਉਹ ਹੁੰਦਾ ਜਿਹਦੇ ਵਿੱਚੋਂ ਲਾਈਟ ਨਿਕਲਦੀ ਹੈ, ਤੂੰ ਇੱਕ ਲਾਈਟ ਹੈ, ਜੋਤ ਹੈ, ਉਹਦੀ ਉਹ ਜੋਤ ਹੈ ਤੂੰ, ਜਿਵੇਂ ਜੋਤ ਹੋਵੇ ਅਲੱਗ ਚੀਜ਼ ਹੈ, ਰਤਨ ਹੋਰ ਚੀਜ਼ ਹੈ, ਜਿੱਥੇ ਜੋਤ ਪੈਦਾ ਹੁੰਦੀ ਹੈ ਉਹ ਹੋਰ ਚੀਜ਼ ਹੈ, ਵਸਤੂ ਹੈ, ਉਹ ਤਾਂ ਪੈਦਾ ਹੋਈ ਹੋਈ ਜੋਤ ਹੈ, ਜੋਤ ਕੋਈ ਵਸਤੂ ਨਹੀਂ ਹੁੰਦੀ, ਜੋਤ ਹੁੰਦੀ। ਹਾਂ, ਰਤਨ ਬੋਲ ਰਹਿਣਾ ਜਾਣ, ਆਪਣੀ ਵਸਤ ਤੂੰ ਆਪ ਪਛਾਣ, ਇਹ ਆਪਣੀ ਵਸਤ ਹੈ ਤੇਰੀ, ਆਪਣੀ ਵਸਤ ਹੈ ਤੇਰਾ ਹੀ ਮੂਲ ਹੈ, ਆਪਣਾ ਮੂਲ ਆਪੇ ਪਛਾਣਨਾ, ਤਾਂ ਅੰਤੂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹਾਂਜੀ,
ਇਹ ਰਾਮ ਇਹ ਪ੍ਰਭ ਹੈ ਜੀ, ਇਹ ਦੱਸਿਆ ਹੋਇਆ ਜੀ, ਆਤਮ ਰਾਮ ਜਿਹੜਾ ਹੈ ਇਹ ਨਿਰਾਕਾਰੀ ਰਾਮ ਹੈ, ਠੀਕ ਹੈ ਜੀ,
ਆਤਮਦੇਵ ਕਹਿੰਦੇ ਨੇ,
ਠੀਕ ਹੈ ਜੀ, ਤੇ ਇਹ ਚੇਤਨ ਵਸਤੂ ਹੈ, ਜੜ ਨਹੀਂ ਹੈ ਜੀ, ਠੀਕ ਹੈ ਜੀ। ਪੀ ਅੰਮ੍ਰਿਤ ਸੰਤਨ ਪ੍ਰਸਾਦ, ਵੱਡੇ ਭਾਗ ਹੋਵੇ ਤੋਂ ਪਾਈਐ, ਬਿਨ ਜਿਹਵਾ ਕਿਆ ਜਾਣੈ ਸਵਾਦ ਰਹਾਉ।
ਸੰਤਾਂ ਦਾ ਪ੍ਰਸਾਦ ਜਿਹੜਾ ਗਿਆਨ ਹੈ, ਪ੍ਰਸਾਦ ਹੈ, ਉਹ ਅੰਮ੍ਰਿਤ ਹੈ, ਉਹਨੂੰ ਪੀ ਲੋ, ਉਹਨੂੰ ਅੰਦਰ ਨਿਹਾਲ ਲੋ, ਉਹਨੂੰ ਮੰਨ ਲੋ, ਸੰਤਾਂ ਦੇ ਬਚਨਾਂ ਨੂੰ ਮੰਨਣਾ, ਇਹ ਅੰਮ੍ਰਿਤ ਪੀਣਾ, ਗਿਆਨ ਅੰਮ੍ਰਿਤ ਹੈ ਉਹਨਾਂ ਚ। ਵੱਡੇ ਭਾਗ ਹੋਵੇ ਤਾਂ ਪਾਈਐ, ਸੰਤਾਂ ਤੋਂ ਪ੍ਰਸਾਦ ਕਿਵੇਂ ਮਿਲਦਾ, ਵੱਡੇ ਭਾਗ ਹੋਣ ਕਿਸੇ ਨੂੰ ਤਾਂ ਮਿਲਦਾ, ਤਾਂ ਪਾਈਐ, ਬਿਨ ਜੀਭਾ ਕਹਿ ਜਾਣੇ ਸਵਾਦ, ਆਤਮਾ ਤੇ ਬਿਨਾ ਇਹਦਾ ਸਵਾਦ ਕੋਈ ਨੀ, ਜੀਵ ਨੀ ਹੈ, ਜੀਵ ਨਾਲ ਸਵਾਦ ਹੁੰਦਾ, ਜੇਬਾ ਨਾਲ ਸਵਾਦ ਆਉਂਦਾ, ਬਿਨ ਬੁੱਝੇ ਤੇ ਸਵਾਦ ਨਹੀਂ ਆਉਂਦਾ, ਅਕਲ ਤੇ ਬਿਨਾਂ ਉਹ ਜੋ ਟੇਸਟ ਨਹੀਂ ਆਉਂਦਾ, ਧਿਆਨ ਤੇ ਬਿਨਾਂ ਟੇਸਟ ਨਹੀਂ ਆਉਂਦਾ, ਧਿਆਨ ਨਾਲ ਸੁਣੂ ਤਾਂ ਜੋ ਸਮਝ ਆਊ ਤਾਂ ਟੇਸਟ ਆਊ, ਤੇ ਸਮਝ ਨੀ ਆਈ ਤਾਂ ਰਸ ਕੋਈ ਨੀ ਆਇਆ, ਸਮਝ ਆਈ ਤਾਂ ਰਸ ਆਇਆ, ਸਮਝ ਆਉਣੀ ਆ ਅਕਲ ਨਾਲ, ਧਿਆਨ ਨਾਲ, ਧਿਆਨ ਨਾਲ ਸੁਣੂਗਾ ਸਮਝ ਆਜੂਗੀ, ਸਮਝ ਆਜੂਗਾ ਟੇਸਟ ਵੀ ਆਜੂ।
ਅੱਠ ਦਸ ਬੇਦ ਸੁਣੇ ਕਹਿ ਡੋਰਾ, ਕੋਟ ਪ੍ਰਗਾਸ ਨਾ ਦਿਸੈ ਅੰਧੇਰਾ, ਪਸ਼ੂ ਪ੍ਰੀਤ ਘਾਸ ਸੰਗੀ ਰਚੈ, ਜਿਸ ਨਹੀਂ ਬੁਝਾਵੈ ਸੋ ਕਿਤ ਵਿਧਿ ਬੁਝੈ।
ਅੱਠ ਇੱਕ ਨੇ ਦਸ ਇੱਕ ਨੇ, ਇਹ ਜਿਹੜਾ ਇਹਦੇ ਵਿੱਚ ਗਿਆਨ ਹੈ ਨਾ ਤਿੰਨ ਲੋਕ ਦਾ, ਅੰਦਰਲਾ ਸਰੀਰ ਅੱਠ ਧਾਰ ਦਾ, ਬਾਹਰਲਾ ਸਰੀਰ ਦਸ ਦੁਆਰੇ ਵਾਲਾ, ਇਹਦਾ ਦੋਹਾਂ ਦਾ ਗਿਆਨ ਹੈ ਇਹਦੇ ਵਿੱਚ ਗੁਰਬਾਣੀ ਚ, ਅੰਦਰਲੇ ਸਰੀਰ ਦਾ ਵੀ ਗਿਆਨ ਹੈ, ਨਿਰਾਕਾਰੀ ਸਰੀਰ ਦਾ ਵੀ ਗਿਆਨ ਹੈ, ਬਾਹਰਲੇ ਸਰੀਰ ਦਾ ਵੀ ਗਿਆਨ ਹੈ, ਬਾਹਰਲਾ ਸਰੀਰ ਵੀ ਇਹਦੇ ਨਾਲ ਅਟੈਚ ਹੈ, ਇਹ ਵੀ ਪੰਜ ਤੱਤਾਂ ਦਾ, ਇਹਦੇ ਬਾਰੇ ਵੀ ਮੋਟਾ ਮੋਟਾ ਗਿਆਨ ਹੈਗਾ। ਅੱਠ ਦਸ ਵੇਦ ਸੁਣੇ ਕਹਿ ਡੋਰਾ, ਇਹ ਜਿਹੜੇ ਗਿਆਨ ਅੱਠ ਦਸ ਸੁਣਿਆ, ਫਿਰ ਵੀ ਪਸ਼ੂ ਦੇ ਪਸ਼ੂ ਨੇ ਲੋਕ ਫਿਰ ਸੁਣਦੇ ਸੀ, ਪੜ੍ਹਦੇ ਸੀ, ਵਿਚਾਰਦੇ ਨਹੀਂ ਸੀ, ਜੇ ਨਹੀਂ ਵਿਚਾਰਦਾ ਫਿਰ ਬਿਨ ਬੂਝੇ ਪਸ਼ੂ ਢੋਰ ਜੇ ਬੁੱਝਿਆ ਨਹੀਂ ਫਿਰ ਪਸ਼ੂ ਢੋਰੇ ਜਿਹਨੇ ਸੁਣ ਲਏ ਉਹ ਕਿਸ ਕਿਸਮ ਦਾ ਪਸ਼ੂ ਰਹਿ ਸਕਦਾ ਉਹਦੀ ਢੋਲ ਨਹੀਂ ਰਹਿਣਾ ਚਾਹੀਦਾ ਜੇ 8-10 ਵੇਦ ਸੁਣ ਲਏ ਜਿਹਨੇ ਉਹ ਢੋਲ ਨਹੀਂ ਰਹਿਣਾ ਚਾਹੀਦਾ ਫਿਰ ਵੀ ਢੋਲ ਨੇ ਕਿਉਂ ਕੋਟ ਪ੍ਰਕਾਸ਼ ਨਾ ਦਿਸੇ ਅੰਧੇਰਾ ਉਹ ਤਾਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਅੱਠ ਤਾਂ ਨਿਰਾਕਾਰੀ ਹੈ ਨਾ ਅਸ਼ਮੀ ਅਸ਼ਤਾਤ ਕੀ ਕਾਇਆ ਬਦਲੀ ਕਾਇਆ ਔਰ ਬਾਹਰਲਾ ਸ਼ਰੀਰ ਦਸ ਦੁਆਰੇ ਦਾ
ਅੱਛਾ ਇਹਨਾਂ ਦੋਹਾਂ ਦਾ ਗਿਆਨ ਵੇਦ ਵਿੱਚ ਹੈ ਪਰ ਸੁਣਿਆ ਹੈ ਪਰ ਬੁੱਝਿਆ ਨਹੀਂ ਹੈ ਜੀ
ਗੁਰਬਾਣੀ ਚ ਵੀ ਹੈ ਸੁਣਿਆ ਬੁੱਝਿਆ ਨਹੀਂ ਨਾ ਹੈ ਇਹ 18 ਪ੍ਰਕਾਰ 18 ਪੁਰਾਣ ਬਣਾ ਲਏ ਉਹਦੇ
ਗਿਆਨੀ ਹਰਬੰਸ ਸਿੰਘ ਨੇ ਲਿਖਿਆ ਜੀ ਹੇ ਭਾਈ ਜਿਹੜਾ ਮਨੁੱਖ ਬੋਲਾ ਹੋਵੇ ਉਹ 18 ਪੁਰਾਣ ਤੇ 4 ਵੇਦ ਕਿਵੇਂ ਸੁਣ ਸਕਦਾ ਹੈ
ਡੋਰਾ ਬੋਲਾ ਥੋੜੀ ਹੁੰਦਾ ਡੋਰਾ ਉੱਥੇ ਵੀ ਡੋਰਾ ਹੀ ਆਇਆ ਹੈ ਸੁਖਣੀ ਸਾਹਿਬ ਦੇ ਵਿੱਚ ਤਾਂ ਬੁਝਾਰ ਬੁੱਧੀ ਡੋਰਾ
ਤੇ ਇਹ ਡੋਰਾ ਦਾ ਅਰਥ ਕੀ ਲੈਂਦੇ ਆ ਜੀ
ਇਹ ਤਾਂ ਬੋਲਾ ਲੈਂਦੇ ਨੇ ਬੋਲਾ ਸੁਣਦਾ ਹੀ ਨਹੀਂ ਹੁੰਦਾ ਬੋਲੀ ਤਾਂ ਸੁਣਦਾ ਹੀ ਨਹੀਂ ਹੁੰਦਾ
ਤੇ ਕਹਿਣਾ ਕੀ ਚਾਹੁੰਦੇ
ਸੁਣਦਾ ਕਿਵੇਂ ਆ ਥੋੜੇ ਉਹ ਸੁਣਿਆ ਉਹਨੇ ਕਿਵੇਂ ਡੋਰਾ ਤਾਂ ਸੁਣਦਾ ਹੀ ਨਹੀਂ ਹੁੰਦਾ 8-10 ਵੇਦ ਸੁਣੇ ਕਾ ਡੋਰਾ ਪਸ਼ੂ ਰਹਿਣ ਦਾ ਕੀ ਮਤਲਬ ਸੀ ਫਿਰ ਪਸ਼ੂ ਕਿਵੇਂ ਹੋ ਜਾਂਦਾ ਉੱਥੇ ਕੋਟ ਪ੍ਰਕਾਸ਼ ਹੋ ਜਾਣਾ ਚਾਹੀਦਾ ਸੀ ਨਾ ਦਿਸੇ ਹਨੇਰਾ ਹਨੇਰਾ ਕਿਸੇ ਪਾਸੇ ਦਿਖਣਾ ਨਹੀਂ ਚਾਹੀਦਾ ਇੰਨਾ ਗਿਆਨ ਹੋ ਜਾਣਾ ਚਾਹੀਦਾ ਸੀ ਉਹਨੂੰ ਕੋਈ ਐਸੀ ਗੱਲ ਹੀ ਨਹੀਂ ਸੰਸਾਰ 'ਚ ਜਿਹੜੀ ਉਹਨੂੰ ਜਿਹਦੇ ਬਾਰੇ ਉਹਨੂੰ ਚਾਨਣ ਨਾ ਰੋਸ਼ਨੀ ਨਾ ਹੋਵੇ ਤੇ ਉਹ ਡੋਰਾ ਕਿਵੇਂ ਰਹਿ ਸਕਦਾ ਸੀ ਉਹ ਪਸ਼ੂ ਕਿਵੇਂ ਰਹਿ ਸਕਦਾ ਸੀ ਫਿਰ ਵੀ ਪਸ਼ੂ ਨੇ ਫਿਰ ਬੁੱਝੇ ਪਸ਼ੂ ਢੋਰ ਜੇ ਬੁੱਝਿਆ ਨਹੀਂ ਫਿਰ ਪਸ਼ੂ ਢੋਰੇ ਨੇ ਹਾਂਜੀ
ਕਿ 8 ਔਰ 10 ਦਾ ਜਿਹੜਾ ਭੇਦ ਸੀਗਾ ਦੋਹੇ ਸਰੀਰਾਂ ਦਾ ਵਿੱਚ ਸੁਣ ਕੇ ਬੁੱਝਿਆ ਨਹੀਂ ਹੈ ਜੀ
ਬਾਹਲਾ ਹੀ ਸਮਝ ਗਿਆ ਤਾਂ ਸਮਝਿਆ ਹੀ ਨਹੀਂ
10 ਵਾਲਾ ਸਮਝ ਗਿਆ 8 ਵਾਲੇ ਨੂੰ ਨਹੀਂ ਸਮਝਿਆ
8 ਵਾਲੇ ਦਾ ਭੋਗ ਪਾਇਆ ਹੋਇਆ
ਬਾਕੀ ਅਰਥ ਕਰਨ ਵਾਲਿਆਂ ਨੇ ਵੀ ਹੋਰ ਭੋਗ ਪਾਤਾ ਉਹਨਾਂ ਨੇ 18 ਹੀ ਕਹਿਤੇ ਤੇ ਕੋਲੋਂ 4 ਵੇਦ ਵੀ ਜੋੜਤੇ
18 ਲਫ਼ਜ਼ ਆਇਆ ਹੋਇਆ ਜਿੱਥੇ ਲੋੜ ਸੀਗੀ ਗੁਰਬਾਣੀ ਚ
ਠੀਕ ਹੈ ਜੀ ਉਹਨਾਂ ਨੇ 10 ਵੇਦ ਦੇ ਅਰਥ 4 ਵੇਦ ਕਰਤਾ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ
ਜਾਂ 10 ਲਿਖਿਆ 4 ਕਾ ਤੇ ਕੀਤਾ
ਠੀਕ ਹੈ ਜੀ ਡੋਰੇ ਹੀ ਰਹਿ ਗਏ ਜੀ ਉਹ ਵੀ
ਹਾਂ
ਕੋਟ ਪ੍ਰਕਾਸ਼ ਨਾ ਦਿਸੇ ਅੰਧੇਰਾ ਵੀ ਜਿਹਨੇ ਬੁੱਝ ਲਿਆ ਉਹਦੇ ਅੰਦਰ ਇੰਨਾ ਪ੍ਰਕਾਸ਼ ਹੋ ਜਾਏਗਾ ਵੀ ਅੰਧੇਰਾ ਖਤਮ ਹੋ ਜਾਏਗਾ ਹੈ ਜੀ
ਅੰਧੇਰੇ ਵਾਲੀ ਕੋਈ ਗੱਲ ਨਹੀਂ ਰਹਿ ਗਈ ਹੁਣ ਭਰਮ ਵਾਲੀ ਕੋਈ ਗੱਲ ਨਹੀਂ ਰਹਿ ਗਈ ਉੱਥੇ ਹਾਂਜੀ
ਪਸ਼ੂ ਪ੍ਰੀਤ ਘਾਸ ਸੰਗੀ ਰਚੈ ਜਿਸ ਨਹੀਂ ਬੁਝਾਵੇ ਸੋ ਕਿਤ ਵਿਧੀ ਬੁਝੈ
ਆਹ ਜਿਹੜੀ ਅਗਲੀ ਪੰਕਤੀਆਂ ਨੇ ਇਹਨਾਂ ਨੇ ਪਿਛਲੀ ਗੱਲ ਬਿਲਕੁਲ ਕਲੀਅਰ ਕਰਤੀ ਇੱਕ ਤਾਂ ਡੋਰੇ ਵਾਲੀ ਗੱਲ ਕਲੀਅਰ ਹੋ ਗਈ ਇੱਥੇ ਪਸ਼ੂ ਹੈ ਉਹ ਕਹਿੰਦੇ ਪਸ਼ੂ ਦੀ ਪ੍ਰੀਤ ਤਾਂ ਘਾਸ ਨਾਲ ਹੁੰਦੀ ਹੈ ਉਹਨੇ ਕੀ ਲੈਣਾ ਸੀ ਨਾਮ ਤੇ ਉਹਨੂੰ ਕੀ ਪਤਾ ਸੀ ਵੀ ਨਾਮ ਦੀ ਭੁੱਖ ਕੀ ਹੁੰਦੀ ਹੈ ਅੰਦਰਲੀ ਭੁੱਖ ਦੀ ਕੀ ਗੱਲ ਉਹ ਤਾਂ ਬਾਹਰਲੇ ਦਸਾਂ ਦੁਆਰਿਆਂ ਦੇ ਸਰੀਰ ਦੀ ਭੁੱਖ ਦੀ ਗੱਲ ਜਾਣਦਾ ਜਿਹੜੇ ਬਾਹਰਲੇ ਸਰੀਰ ਤੇ ਖੜੇ ਨੇ ਉਹ ਪਸ਼ੂ ਨੇ ਉਹਦੀ ਪ੍ਰੀਤ ਹੁੰਦੀ ਹੈ ਘਾਸ ਨਾਲ ਉਹ ਤਾਂ ਮਾਇਆ ਦੀ ਉਹ ਭੁੱਖ ਹੈ ਉਹ ਭਗਤੀ ਨਹੀਂ ਕਰ ਸਕਦੇ ਇਹਦੀਆਂ ਸਿੱਧੀਆਂ ਤੇ ਨਿਗਾਹ ਹੁੰਦੀ ਹੈ ਉਹਨਾਂ ਦੀ ਜਿਸ ਨਹੀਂ ਬੁਝਾਵੇ ਸੋ ਕਿਤ ਵਿਤ ਬੁਝਾ ਉਹ ਕਹਿੰਦੇ ਜਿਹਨੂੰ ਬੁਝਾਉਣਾ ਨਹੀਂ ਬੁਝੇ ਕਿਵੇਂ ਭੇਦ ਭੇਦ ਦੋਹਾਂ 8-10 ਦਾ ਭੇਦ ਪਹਿਲਾਂ ਤਾਂ 18 ਕਰਕੇ ਅਰਥ 8-10 ਇਹ ਨਹੀਂ ਸਮਝ ਸਕੇ ਕੀ ਲਿਖਿਆ ਹੋਇਆ 8-8-10-8 ਇਹੀ ਬੁਝਾਰਤਾ ਇਹ ਬੁਝੋ ਜੇ ਬੁੱਝੀ ਨਹੀਂ ਗਈ ਪਸ਼ੂ ਸੀ ਉਹ ਕਿਉਂ ਘਾਸ ਨਾਲ ਪ੍ਰੀਤ ਸੀ ਮਾਇਆਧਾਰੀ ਸੀ ਸਾਰੇ ਮਾਇਆਧਾਰੀਆਂ ਵਾਲੇ ਅਰਥ ਨੇ 4 ਵੇਦਾਂ ਨੂੰ ਲੈ ਖਿੱਚ ਕੇ ਉੱਥੇ 10 ਹੈ ਤੂੰ 4 ਕਰਦੇ ਹੋ ਅਰਥ
ਠੀਕ ਹੈ ਜੀ 1-10 ਦੁਆਰਿਆਂ ਵਾਲਾ ਸਰੀਰ ਹੈ ਦੂਆ 8 ਗੁਣਾ ਵਾਲਾ ਸਰੀਰ ਹੈ ਜੀ
ਹਾਂ 1-8 ਗੁਣਾ ਵਾਲਾ ਉਹ 10 ਦੁਆਰੇ ਵਾਲਾ ਸਰੀਰ ਹੈ
ਜਿਸ ਨਹੀਂ ਬੁਝਾਵੇ ਸੋ ਕਿਤ ਵਿਧੀ ਬੁਝੇ ਉਹਨੇ ਕਿਵੇਂ ਬੁਝਣਾ
ਪਾਲਾ ਸਰੀਰ ਦੇਖਣ ਨੂੰ ਇੱਕਾ ਪਰ ਹੈ ਦੋ ਇਹਦੇ ਦੇ ਜੱਠ ਵਾਲਾ ਇਸੇ ਇਹੀ 10 ਵਾਲਾ ਦੋਵਾਂ ਦਾ ਜਿੰਨਾ ਚਿਰ ਜੋੜ ਹੈ ਚੱਲਦਾ ਫਿਰਦਾ ਮਾਟੀ ਕਾ ਪੁੱਤਰਾ ਕੈਸੇ ਨੱਚਦਾ ਹੈ ਐ ਨੱਚਦਾ 8-10 ਵਾਲਾ 8 ਵਾਲਾ ਦੀਨਾ ਨੀ 10 ਵਾਲਾ ਦੀਨਾ
ਠੀਕ ਹੈ 8 ਵਾਲਾ ਦੇਹੀ ਹੈ 10 ਵਾਲਾ ਵਿਦੇਹੀ ਹੈ ਵਿਦੇਹੀ ਦਿੰਦੀ ਹੈ ਦੇਹੀ ਦਿੰਦੀ ਨਹੀਂ
ਬਸ ਇਹ ਭੇਦ ਬੁਝਣਾ ਸੀ
ਠੀਕ ਹੈ ਜੀ ਇਹ ਜੋਗੀਆਂ ਨੂੰ ਬੁਝਾਇਆ ਤੇ ਸਿੱਖਾਂ ਨੂੰ ਵੀ ਬੁਝਾਇਆ ਤੇ ਸਿੱਖਾਂ ਨੇ ਵੀ ਨਹੀਂ ਬੁਝਿਆ ਨਾ ਜੋਗੀਆਂ ਨੇ ਬੁਝਿਆ ਸੀ ਜੀ
ਸਿੱਖਾਂ ਨੂੰ ਤਾਂ ਲੋੜ ਨੀ ਜੋਗੀਆਂ ਨੂੰ ਤਾਂ ਲੋੜ ਸੀਗੀ ਉਹਨਾਂ ਦੀ ਸਮਝ ਨਹੀਂ ਆਇਆ ਫਿਰ ਉਹਨਾਂ ਨੇ ਕਿਹਾ ਵੀ ਚਲੋ ਹੁਣ ਘਰ ਸੰਗ ਸੀ ਨਾ ਪ੍ਰੀਤ ਜੋਗੀਆਂ ਦੀ ਵੀ।
ਇਹਦਾ ਭਾਵ ਇਹ ਹੈ ਵੀ ਜਿਹਨੂੰ ਅਸੀਂ ਲੰਗਰ ਕਹਿੰਦੇ ਗੁਰਬਾਣੀ ਉਹਨੂੰ ਘਾਸ ਦੱਸਦੀ ਹੈ ਜੀ।
ਘਾਸ ਹੈ ਔਰ ਕੀ ਹੈ, ਪਸ਼ੂ ਘਾਸ ਹੀ ਖਾਂਦਾ ਹੁੰਦਾ, ਉਹਨਾਂ ਦੀ ਘਾਸ ਹੈ ਰੋਟੀ ਹੈ।
ਜਿਹੜੀ ਨੂੰ ਅਸੀਂ ਆਪਣੀ ਜਾਨ ਬੜਾ ਗੁਰੂ ਕਾ ਲੰਗਰ ਦੱਸਦੇ ਹਾਂ, ਪੰਜਵੇਂ ਪਾਤਸ਼ਾਹ ਨੇ ਪਸ਼ੂ ਪ੍ਰੀਤ ਘਾਸ ਸੰਗਰ ਚ ਦੱਸਤਾ ਵੀ ਉਹ ਘਾਹ ਖਾ ਰਹੇ ਹੋ ਤੁਸੀਂ, ਜਿਹੜਾ ਅੱਥ ਸਰੀਰ ਦਾ ਭੋਜਨ ਸੀਗਾ ਸ਼ਬਦ ਦਾ ਲੰਗਰ ਉਹ ਨੀ ਲਿਆ।
ਉਮਰਤਾ ਉਹੀ ਸੀ, ਬਾਹਰਲੇ ਸਰੀਰ ਦੇ ਘਾਸ ਨੂੰ ਉਮਰਤ ਕਹੀ ਜਾਂਦੇ ਨੇ,
ਜਿਹੜਾ ਮੇਦੇ ਚ ਜਾ ਕੇ ਗਾਂ ਫਿਰ ਉਹਦੀ ਕੁਛ ਹੋਰ ਗੰਦਗੀ ਬਣਦੀ ਹੈ ਉਹਨੂੰ ਅੰਮ੍ਰਿਤ ਪ੍ਰਸਾਦ ਕਹੀ ਜਾਂਦੇ।
ਉਹਦੀ ਤਾਂ ਬਦਬੂ ਬਣ ਜਾਣੀਆਂ ਜਾ ਕੇ।
ਹਾਂਜੀ, ਫਿਰ ਡੋਰੇ ਹੀ ਰਹਿ ਗਏ ਹੈ ਜੀ, ਡੋਰੇ ਕਹੋ ਸਿੱਖ ਨਾ ਕਹੋ ਇਹਨਾਂ ਨੂੰ।
ਸਿੱਖ ਤਾਂ ਅਸੀਂ ਤਾਂ ਸਿੱਖ ਬੰਦੇ ਹੀ ਨੀ ਹੋਏ, ਡੋਰੇ ਸਿੱਖ ਹੁੰਦੇ ਨੇ।
ਠੀਕ ਹੈ ਜੀ। ਜਾਨਣ ਹਾਰ ਰਿਹਾ ਪ੍ਰਭ ਜਾਨੀ, ਓਤ ਪੋਤ ਭਗਤਨ ਸੰਗਾਨੀ।
ਰਹਿਆ ਪ੍ਰਭ ਜਾਨੀ, ਉਹ ਤਾਂ ਜਾਣ ਹੀ ਰਿਹਾ, ਜਾਨਣ ਹਾਰ ਤਾਂ ਦੇਖ ਰਿਹਾ ਸਾਰਿਆਂ ਨੂੰ ਵੀ ਕਿਹਦੀ ਪ੍ਰੀਤ ਘਾਸ ਨਾਲ ਹੈ, ਕਿਹਦੀ ਪ੍ਰੀਤ ਨਾਮ ਨਾਲ ਹੈ, ਕਿਹਨੂੰ ਨਾਮ ਦੀ ਲੋੜ ਹੈ। ਜਿਹਨੂੰ ਨਾਮ ਦੀ ਭੁੱਖਾ ਨੂੰ ਨਾਮ ਦੇ ਦਿੰਦਾ, ਜਿਹਨੂੰ ਘਾਸ ਦੀ ਭੁੱਖਾ ਨੂੰ ਘਾਸ ਦੇ ਦਿੰਦਾ, ਦੇਈ ਜਾਂਦਾ, ਉਹ ਤਾਂ ਜਾਣਦਾ ਹੀ ਆ।
ਠੀਕ ਹੈ ਜੀ।
ਉਹ ਤਾਂ ਮੈਨੂੰ ਬੋਲੇ ਜਾਂ ਸਭ ਕੁਛ, ਉਹ ਤਾਂ ਜੋ ਮੰਗੇ ਠਾਕਰ ਆਪਣੇ ਸੋਈ ਸੋਈ ਦੇਵੇ। ਓਤ ਪੋਤ ਭਗਤਾਂ ਸੰਧਾਨ, ਆਪਣੇ ਭਗਤਾਂ ਦੇ ਨਾਲ ਓਤ ਪੋਤ ਹੈ, ਉਹ ਭਗਤਾਂ ਦੇ ਨਾਲ ਹੈ ਓਤ ਪੋਤ ਹੈ। ਜਿਵੇਂ ਪਾਣੀ ਚ ਦੁੱਧ ਮਿਲਾ ਦਿੰਦਾ, ਦੁੱਧ ਔਰ ਪਾਣੀ ਓਤ ਪੋਤ ਹੋ ਜਾਂਦੇ ਨੇ ਆਪਸ ਵਿੱਚ, ਪਤਾ ਹੀ ਨੀ ਰਹਿੰਦਾ ਪਾਣੀ ਕਿੱਥੇ ਦੁੱਧ ਕਿੱਥੇ ਹੈ, ਕਿੱਥੇ ਪਾਣੀ ਨਹੀਂ ਹੈ ਕਿੱਥੇ ਦੁੱਧ ਨਹੀਂ ਹੈ, ਬਸ ਉਹਨਾਂ ਦਾ ਹੀ ਪਤਾ ਲੱਗਦਾ ਫਿਰ। ਹਾਂਜੀ।
ਬਿਗਸ ਬਿਗਸ ਆਪਣਾ ਪ੍ਰਭ ਗਾਵੇ, ਨਾਨਕ ਤਿੰਨ ਜਮ ਨੇੜ ਨਾ ਆਵੇ।
ਜਿਹੜੇ ਮਸਤ ਹੋ ਕੇ ਆਪਣੇ ਮੂਲ ਦਾ ਗੁਣਗਾਨ ਕਰਦੇ ਨੇ, ਨਾਨਕ ਤਿੰਨ ਜਮ ਨੇੜ ਨਾ ਆਵੇ। ਨਾਨਕ ਕਹਿੰਦਾ ਜਮ ਤਾਂ ਉਹਨਾਂ ਦੇ ਨੇੜੇ ਵੀ ਨਹੀਂ ਆਉਂਦਾ, ਜਮ ਉਹਨਾਂ ਵੱਲ ਨਹੀਂ ਝਾਕਦਾ ਹੁੰਦਾ। ਜਮ ਦੀ ਮਾਇਆ ਚੱਕੇ ਅੱਖ ਹੁੰਦੀ ਹੈ, ਉਹ ਮਾਇਆ ਤੋਂ ਪਰੇ ਹੋ ਜਾਂਦੇ ਨੇ ਪਹਿਲਾਂ ਹੀ। ਜਮ ਦੀ ਅੱਖ ਇਹ ਆ ਵੀ ਇੱਥੋਂ ਮਾਇਆ ਨੀ ਮੈਂ ਜਾਣਦੇ ਨੀ ਨਾਲ ਕਿਸੇ ਦੇ, ਆਤਮਾ ਚਲੀ ਜਾਵੇ, ਆਤਮਾ ਦਾ ਕੋਈ ਰੌਲਾ ਨੀ।
ਠੀਕ ਹੈ ਜੀ। ਇੱਥੇ ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਦੇ 19ਵੇਂ ਤੇ ਮਹੱਲਾ ਪੰਜਵਾਂ ਦੇ 30ਵੇਂ ਸ਼ਬਦ ਦੀ ਸਮਾਪਤੀ ਹੈ, ਪਰ ਇਹ ਜਿਹੜਾ ਸ਼ਬਦ ਹੈ ਇਹ ਤਿੰਨ ਪਦਿਆਂ ਦਾ ਹੀ ਹੈ ਜੀ।